ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦੱਬੇ ਉਹ, ਸੁਤਿਆਂ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਰੇ ਜਨ ਉਥਾਰੈ ਦੱਬੇ ਉਹ, ਸੁਤਿਆਂ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰਨਾ ਕਮਾਏ। ਜਗਤ ਜਲੰਦਾ ਡਿੱਠ ਮੈਂ, ਹਉਮੈ ਦੂਜੈ ਭਾਏ। ਨਾਨਕ ਗੁਰ ਸ਼ਰਣਾਈ ਉਬਰੇ, ਸੱਚ ਮਨ ਸ਼ਬਦ ਧਿਆਏ। ਜਗਤ ਜਲੰਦਾ ਡਿੱਠ ਮੈਂ, ਹਉਮੈ ਦੂਜੈ ਭਾਏ। ਨਾਨਕ ਗੁਰ ਸ਼ਰਣਾਈ ਉਬਰੇ, ਸੱਚ ਮਨ ਸ਼ਬਦ ਧਿਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਰ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਪਾਵਨ ਸਥਾਨ ਤੇ ਨਤਮਸਤਕ ਹੋ ਕੇ ਦਰਸ਼ਨ ਇਸ਼ਨਾਨ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਕਥਾ ਸ੍ਰਵਣ ਕਰਨ ਵਾਸਤੇ ਆਪ ਜੀ ਸਰਬੱਤਰ ਮਾਈ ਭਾਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹੋ। ਬਹੁਤ ਹੀ ਪਿਆਰ ਦੇ ਨਾਲ ਪਾਵਨ ਮੁੱਖ ਵਾਕ ਦੇ ਪਹਿਲੇ ਸਲੋਕ ਦਾ ਪਾਠ ਭਾਈ ਸਾਹਿਬ ਦੀਆਂ ਤੋਂ ਆਪ ਦੀਆਂ ਨੇ ਸਰਵਣ ਕੀਤਾ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਜਿੰਨੇ ਸਰੀਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਜਾਂ ਕੋਈ ਦੂਰ ਦਰੇਡੇ ਦੇਸ਼ ਵਿਦੇਸ਼ ਵਿੱਚ इंटरनेट दे माध्यम राही टेलीविजन राही आपो अपनी सुरती करके हाजरी ला रहे हो। एक बार करो कृपालता लवाओ हाजरी असीस बख्शो। दोवे हथ जोड़ के श्री गुरु ग्रंथ साहिब महाराज जी के चरणों का ध्यान करके आखो जी वाहिगुरु जी का खालसा वाहिगुरु जी की फतेह। वाहिगुरु कहिंदिया मुख पवित्र और वाहिगुरु कहिंदिया सवासां दा भला। सतगुरु सच्चे पातशाह जी के चरणों में आप हर रोज क्यों जुड़ते हाँ, यह कोई फॉर्मैलिटी नहीं है, कोई रीति रिवाज रसम नहीं है कि रोज गुरु दरबार विच कीर्तन होना है, शब्द विचार कथा होनी है और आपां सारिया ने मत्था टेकना है, कथा कीर्तन सुनना है, फिर प्रसाद लेके घरां नूं चले जाना। यह कोई रीति रिवाज रसम जां कोई बाहरी तौर पर फॉर्मैलिटी नहीं है, इहदा बहुत वड्डा मकसद है। पातशाह ने वचन कह भाई जे तू सतसंगत विच जुड़न लग पिया तो यह संसार तो तर जाएगा। किहड़ी चीज तो जदों गल तरन दी आएगी उदों सवाल पैदा होएगा वी डुब कादे विच रहे हां। जे पातशाह ने कहा मेरे माधो जी सतसंगत मिले सो तरिया तो फिर पहला यह समझना पएगा वी डुबे कादे विच होए आप, क्योंकि जिन्हों डुबण का खतरा है उन्हों गुरु तार रहा है। पातशाह ने कहा भाई तू संसार दिया चिंता रूपी सागर विच डुब रहा है। जो भी संसार विच मनुख जन्म लेंदा है उन्हों चिंता व्यापी हुई है। सब तो वड्डा रोग चिंता है। जे मैं पढ़ाई कर रहा तो पास हो जा, जे मैं स्टडी कंप्लीट कर ली मैनू नौकरी मिल जाए, जे नौकरी मिल गई है हुण मेरी जगह ना कोई लै लै मैनू होर अगे तरक्की मिल जाए, जे फिर वो नौकरी प्राप्त तो बाद गृहस्थी हो गए फिर बच्चों का किवें सरेगा, बच्चों का खर्चा किवें होएगा, बच्चों नू किवें पढ़ावांगे, किवें नौकरी लवावांगे। जदों बच्चे वड्डे हो गए फिर चिंता परेशानी, बच्चे व्याहे गए तदों भी चिंता है। इस तरह साध संगत मनुख चिंता दे सागर विच दिन प्रतिदिन डुब रहा है। इहदियां चिंतावां वधदियां ने, वो चिंतावां करके ही मनुख नूं क्रोध आउंदा है, वो चिंता करके ही मोह है कि मेरे बच्चे ना विगड़ जाण, चिंता करके ही लोभ है कि होर पैसे इकट्ठे कर लईए फिर अगे कम आउणगे, किते सेहत ना बिगड़ जाए, शरीर ना बीमार हो जाए, पैसे कम आउणगे। इस तरह बंदा लोभ विच भी जींदा है। तां पातशाह कहिंदे भाई चिंता दे सागर विच सारी दुनिया डुब रही, इस संसार विच जो जो दिसे सो सो रोगी, चिंता दा रोग लगा होया सारिआं नूं। पर जे कोई चिंता दे रोग तो रहत है वह कौन है? रोग रहत मेरा सतगुर जोगी। संगत विच आउण दे नाल पातशाह कहिंदे भाई तूं तर जाएगा, जिहड़ा दिन प्रतिदिन तू सुक रहा है, सड़ रहा है, उदास हो रहा है, जिवें पानी मिलण नाल सुके दरख्त हरे हो जांदे ने, बारिश पैण नाल सड़िया होया घा हरियावल विच बदल जांदा है, इदां संगत विच जुड़। गुरु दा उपदेश तैनू अंदरों हरिया भरिया कर देगा, चिंता दे सागर विचों तैनू तार देगा। जदों तुसीं रोज रहरास विच शब्द पढ़दे हो ना सात संगत, उहदे विच महाराज ने कहा मेरे माधो जी सत संगत मिले सो तरिया, गुरप्रसाद परम पद पाया सुके काष्ट हरिया। महाराज जी कादे विच असीं डुबे हुए? कहणगे चिंता विच। गुरु की संगत करके किवें तरांगे? फिर पातशाह सानू समझाउंदे कहिंदे भाई अपनी मत नू समझा, तू उद्यम करके चिंता विच ना जाया कर, यह रब की जिम्मेवारी है। जिन्हें पैदा किया वह रोजी भी दे रहा है, जिन्हें पैदाइश की है वह जीवां नू पालदा भी है, वह तो पत्थरां विच रहण वाले जीवां नू भी पालदा है, वह तो पानी विच रहण वाले जीवां दी भी प्रतिपालना करदा है। इसलिए तू चिंता ना कर, चिंता विच रोग ना लवा, इनू अज सात संगत मेडिकल साइंस ने मन लिया है, बहुत सारे रोग चिंता चो पैदा होंगे ने। जे तुसी सौन लगे चिंता विच सौवोगे तो यह याद रखियो शरीर नू रोग जरूर लगणगे। इसलिए पातशाह ने गुरसिख नू बहुत प्यार दी बख्शिश कीती है, जिथे शामी तुसी सारा दिन निबड़दे यह हिसाब विच बंदा चिंता ना करे अज मैं की कमाया घट गए ने कल नालों घट गए ने कितें आ ना हो जाए। पातशाह कहने जदों शामां पैंदियां ने चित जोड़ के याद कर काहे रे मन चित वे उद्दम जा आहर हर जीओ परिया सैल पत्थर में जम तो पाए ताका रिजका गए कर तरिया। तेनू सारी दिहाड़ी वे जो बन गया रब दा शुकराना कर, क्योंकि वह तो पत्थरों में पैदा करने वालों भी पाल दे, तू कादी चिंता कर रहे, तेरे वास्ते तो बहुत कुछ रखिया हुआ है। एक बार पढ़ो प्यार नाल, काहे रे मन चित वे उद्दम जा आहर हर जियो परिया सैल पत्थर में जंतो पाए ताका रिजका गए कर तरिया। फिर रहाओ पंक्ति तो बाद महाराज ने की कहा, कहते जनन पिता लोक सुतवनता काहे मन भौ करिया उडे उड़ा वै सह कोसा तिस पाछे बचरे शरिया। कुंजा अपने बच्चे छड़ के चलिया जांदियां ने, सैकड़े को दूर चलिया जांदियां ने, तो उन्होंने कौन पालदा भाई? अकाल पुरख रब उन्होंने परवरिश करदा है। इसलिए तू चिंता ना करिया कर, तू तो अपने बच्चों के कोल रहने, तेनू तो रब ने रहन लई घर दिता है, खाने लिए भोजन प्रशादा दिता है, एक दो दस महीनों वास्ते तेरे को जमा भी है भोजन, फिर तू कादे वास्ते चिंता विच रोग लवा रहे हैं। तो साध सिंह एक बादशाह ने ना कहने महल बनाया, उन्हें अपने गुरु नू सद लिया, तो उहदा जिहड़ा गुरु सी वह महल वेखण आया, तो गुरु ने आंदिया सार किया राजन दान पुन करिया कर, लोगों का भला करिया कर, फिर जीवन सफल हुंदा है। तो वह राजा अपना महल विखा रहा सी अपने गुरु नू साधु नू, तो नाल दी नाल कहना जी ये तो बहुत वड्डा परोपकार मैं कीता है, ये कई साल लगे ने महल बनन नू, ते वह अपने गुरु नू कहना साधु महात्मा महाराज कहना तुहानू पता सैकड़े लोग कई साल इस महल नू बनाउंदे रहे, मैं उहनां नू रोजी दिंदा रहा, सैकड़े लोग मेरे को रोजी लगे रहे, महल बनता रहा, पत्थर इट्टा नालों चिणदे गए, रोज उन्हां नू दिहाड़ी मिलती रही, मैं पैसा आटा दाणा दिंदा रहा, मेरे इस महल बनन करके सैकड़े दिहाड़ीदारां दा परिवार पलदा रहा। कहना जी यह भी तो परोपकार ही है, मैं उन्हां नू रोजी दे रहा सी, मैं उन्हां नू कम दे रहा सी, मेरे कम करके वह पल रहे ने। तो साध संगत महात्मा ने वेख्या भी ये तो होमे विच गल कर रहे, क्योंकि साध संगत ते बहुत बंदियां नू भुलेखा हुंदा है वी मेरी फैक्टरी चलती है, सैकड़े लोगों नू मैं रोजी दे रहा, मेरे करके सैकड़े लोगों नू कम मिलिया होया, ये बंदे नू भुलेखा पै जांदा है। तो जदों वह राजे नू ये भरम पै गया, वह साधु महात्मा तुरद्या तुरद्या कहना बादशाह आ थोड़े जे पत्थर इधर पए ने क्यों पए ने? वह कहना जी ये वध गए सी, इन्ना कीमती पत्थर लिया के मैं महल नू लाया, ये थोड़ा जहा पत्थर वध गया है, इस करके एक पासे रखिया होया, वक्त बने तो थड़ा बनावांगा, कदे दे उत्ते भी बैठा करांगे। तो साध सिंह वह महात्मा ने कहा राजन इन्हां विचों एक पत्थर तोड़। उन्हें कहा जी क्यों? कहिंगा हथौड़ा मंगा। उन्हें गुरु का हुक्म मन्या अपने दा महात्मा दा, राजे ने हथौड़ा मंगा लिया, जदों वह पत्थर तोड़िया हैरानी की हद ना रही, वह पत्थर टुटिया तो साध सिंह उहदे विचों एक कीड़ा नजर आया, वह महात्मा ने टुटिया पत्थर चुक के वह कीड़ा उहदे सामने करके कहा बादशाह पत्थर लाउण वालियां नूं तां तू रोजी दिंदा रहे, ये दसो पत्थर विच पैदा कीते कीड़े नूं कौन रोजी दिंदा रहे? पत्थर लाउण वालियां नूं कहिंदा मैं रोजी दित्ती है, वह जिहड़े रब ने पत्थर पैदा किया पत्थर विच पैदा कीते कीड़े नूं कौन रोजी दिंदा? साध संगत अकाल पुरख रब इन्ना बेअंत है, पातशाह ने कहा संगत विच जुड़ना तू चिंता दे सागर चों तर जाएगा, चिंता नहीं तो तेनू रोग ला देगी, ਜਦੋਂ ਗੁਰੂ ਦੀ ਸੰਗਤ ਵਿੱਚ ਆਏਗਾ ਤੈਨੂੰ ਯਾਦ ਰਹੇਗਾ ਕਿ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਕਾ ਰਿਜ਼ਕ ਅੱਗੇ ਕਰ ਤਰਿਆ। ਜਦੋਂ ਤੂੰ ਸੰਗਤ ਵਿੱਚ ਆਏਗਾ ਗੁਰੂ ਦਾ ਉਪਦੇਸ਼ ਤੈਨੂੰ ਚਿੰਤਾ ਦੇ ਦੁੱਖ ਚੋਂ ਕੱਢ ਲਏਗਾ। ਇੰਨੀ ਗੱਲ ਸੰਗਤ ਵਿੱਚ ਆ ਕੇ ਤੈਨੂੰ ਸੁਣਨ ਨੂੰ ਮਿਲੇਗੀ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਪੜੋ ਜਲ ਮੈਂ ਜਨ ਤੋ ਪਾਇਨ ਤਿਨਾ ਪੀਰੋ ਜੀਂਦੇ। ਉੱਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋ ਬਈ ਨਾ ਕੋ ਲੈ ਨਾ ਦੇ। ਇਸੇ ਲਈ ਸਾਧ ਸੰਗਤ ਜਦੋਂ ਸਿੱਖ ਸੌਣ ਲੱਗਦਾ ਉਦੋਂ ਮਰਿਆਦਾ ਬਣੀ ਹੈ ਵੀ ਗੁਰੂ ਦੇ ਸਿੱਖ ਨੇ ਸੋਹਿਲਾ ਸਾਹਿਬ ਪੜ੍ਹ ਕੇ ਸੋਣਾ। ਕਿਉਂ ਭਾਈ? ਕੋਈ ਕਹੇ ਮੈਂ ਸਾਰਾ ਦਿਨ ਸਹਿਜ ਪਾਠ ਕੀਤਾ ਜੀ, ਮੈਂ ਤਾਂ ਸਾਰਾ ਦਿਨ ਪਾਠ ਕੀਤਾ, ਸੁਖਮਨੀ ਸਾਹਿਬ ਵੀ ਪੜ੍ਹਿਆ, ਮੈਂ ਸੋਹਿਲਾ ਸਾਹਿਬ ਵੀ ਪੜ੍ਹਿਆ, ਤਾਂ ਹੁਣ ਮੈਂ ਜੇ ਸੁਖਮਨੀ ਸਾਹਿਬ ਕੀਤਾ, ਸਹਿਜ ਪਾਠ ਕੀਤਾ, ਸੋਹਿਲਾ ਸਾਹਿਬ ਪੜ੍ਹਨਾ ਕੋਈ ਜ਼ਰੂਰੀ ਹੈ? ਤਾਂ ਸਾਧ ਸੰਗਤ ਜਦੋਂ ਸੋਹਿਲਾ ਸਾਹਿਬ ਪੜ੍ਹ ਕੇ ਸੌਂਗੇ ਉਦੋਂ ਗੁਰੂ ਨੇ ਇਹ ਪਹਿਲੇ ਹੀ ਸ਼ਬਦ ਅੰਕਿਤ ਕੀਤਾ, ਸੌਣ ਲੱਗਿਆਂ ਸਿੱਖਾ ਤੈਨੂੰ ਚਿੰਤਾ ਨਾ ਆ ਜਾਏ ਕਿਤੇ, ਇਹ ਸੌਣ ਲੱਗਿਆਂ ਪੜ੍ਹ ਲਈ ਕਿ ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ ਤੇਰੇ ਦਨ ਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੌਣ ਲੱਗਿਆਂ ਇਹ ਚਿੱਤੇ ਕਰਕੇ ਸੋਈ ਕਿ ਨਿਤ ਨਿਤ ਜੀੜੇ ਸੰਭਾਲੀਅਨ। ਉਹ ਅਕਾਲ ਪੁਰਖ ਰੱਬ ਜਿਹੜਾ ਨਿਤ ਨਿਤ ਜੀਵਾਂ ਦੀ ਸੰਭਾਲ ਕਰਦਾ, ਦੇਖੇਗਾ ਦੇਵਨ ਹਾਰ ਦਾ ਅਰਥ ਹੈ ਉਹ ਤੈਨੂੰ ਵੇਖ ਰਿਹਾ ਹਰ ਵਕਤ। ਔਰ ਸਾਧ ਸੰਗਤ ਮਾਫ ਕਰਿਓ, ਨਿਤ ਨਿਤ ਤਾਂ ਆਪਾਂ ਵੀ ਆਪਣੇ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦੇ। ਕੋਈ ਪੇਰੈਂਟਸ ਕਹੇ ਮੈਂ ਆਪਣੇ ਬੱਚਿਆਂ ਦੀ ਨਿਤ ਨਿਤ ਸੰਭਾਲ ਕਰਦਾ, ਹਰ ਵਕਤ ਤੁਸੀਂ ਵੀ ਸੰਭਾਲ ਨਹੀਂ ਕਰ ਸਕੋਗੇ। ਘਰੋਂ ਬੱਚਿਆਂ ਨੂੰ ਪੜ੍ਹਨ ਆਪਣੇ ਤੋਂ ਦੂਰ ਤੋਰਨਾ ਪਏਗਾ, ਬੱਚੇ ਵੱਡੇ ਹੋਣਗੇ ਨੌਕਰੀ ਲਈ ਦੂਰ ਤੋਰਨੇ ਪੈਣਗੇ। ਸਾਧ ਸੰਗਤ ਨਿਤ ਨਿਤ ਹਰ ਵਕਤ ਰੋਜ਼ ਆਪਾਂ ਵੀ ਆਪਣੇ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦੇ। ਇੱਕ ਰੱਬ ਇੰਨੀ ਵੱਡੀ ਸ਼ਕਤੀ ਹੈ, ਉਹ ਹਰ ਰੋਜ਼ ਜੀਵਾਂ ਦੀ ਸੰਭਾਲ ਕਰਦਾ। ਸਿੱਖਾ ਸੌਣ ਲੱਗਿਆਂ ਯਾਦ ਕਰੀ ਕਿ ਨਿਤ ਨਿਤ ਜੀ ਅੜੇ ਸੰਭਾਲੀਅਨ, ਪੜੋ ਦੇਖੇਗਾ ਦੇਵਨ ਹਾਰ ਤੇਰੇ ਦਨ ਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਦਾਨੇ ਦਾ ਅਰਥ ਹੈ ਦਾਨੀ। ਅਕਾਲ ਪੁਰਖ ਰੱਬ ਨੇ ਤੈਨੂੰ ਦਾਨ ਦਿੱਤਾ ਹੋਇਆ। ਵੈਸੇ ਦਾਨਾ ਦਾ ਅਰਥ ਸਿਆਣਾ ਵੀ ਬਾਣੀ ਦਿੰਦਰਾ ਹੈ, ਤੂੰ ਦਰਿਆਓ ਦਾਨਾ ਬਿੰਨ। ਸਾਧ ਸੰਗਤ ਅਕਾਲ ਪੁਰਖ ਰੱਬ ਦਾਨੀ ਹੈ, ਉਹਨੇ ਸਾਨੂੰ ਸਭ ਕੁਝ ਦਾਨ ਵਿੱਚ ਦਿੱਤਾ ਹੋਇਆ। ਇੱਕ ਨੁਕਤਾ ਨੋਟ ਕਰਿਓ, ਜ਼ਿੰਦਗੀ 'ਚ ਤੁਹਾਡੇ ਵੀ ਕੰਮ ਆਏਗਾ, ਮੇਰੇ ਵੀ ਕੰਮ ਆਏਗਾ। ਜਦੋਂ ਦਾਨ ਦੀ ਗੱਲ ਚੱਲੇਗੀ ਉਦੋਂ ਸਾਧ ਸੰਗਤ ਕੋਈ ਦਾਅਵਾ ਨਹੀਂ ਹੋ ਸਕਦਾ। ਦਾਨ ਮੰਗਣ ਵਾਲੇ ਕੋਈ ਦਾਅਵਾ ਨਹੀਂ ਹੈ ਕਿ ਮੈਨੂੰ ਇੰਨੇ ਪੈਸੇ ਦਿਓ। ਦਾਨ ਸਿਰਫ ਤਰਸ ਦੇ ਆਧਾਰ ਤੇ ਦਿੱਤਾ ਜਾਂਦਾ। ਦਾਨ ਸਿਰਫ ਤੇ ਸਿਰਫ ਜਦੋਂ ਕੋਈ ਕਰੁਣਾ ਦਾ ਪਾਤਰ ਬਣਦਾ, ਕਿਸੇ ਦੀ ਦਇਆ ਤਰਸ ਦਾ ਪਾਤਰ ਬਣਦਾ, ਉਦੋਂ ਦਾਨ ਮਿਲਦਾ। ਦਾਨ ਲੈਣ ਵਾਲਾ ਦਾਅਵਾ ਨਹੀਂ ਕਰ ਸਕਦਾ ਮੈਨੂੰ ਇੰਨਾ ਚਾਹੀਦਾ। ਪਤਾ ਕਿਉਂ? ਕਿਸੇ ਜ਼ਿਮੀਂਦਾਰ ਤੋਂ ਦਾਨ ਮੰਗਣ ਲੱਗਿਆ ਮੰਗਣ ਵਾਲਾ ਦਾਅਵਾ ਨਹੀਂ ਕਰ ਸਕੇਗਾ, ਕਿਉਂਕਿ ਉਸ ਪੈਲੀ ਵਿੱਚ ਉਹਦਾ ਕੋਈ ਹੱਕ ਅਧਿਕਾਰ ਨਹੀਂ ਹੈ, ਉਹ ਉਸ ਜ਼ਮੀਨ ਦਾ ਮਾਲਕ ਨਹੀਂ ਹੈ, ਉਹਦਾ ਕੋਈ ਹਿੱਸਾ ਨਹੀਂ ਉਸ ਜ਼ਮੀਨ ਵਿੱਚ। ਜਿਹੜਾ ਦਾਅਵਾ ਕਰਕੇ ਮੰਗੇ ਉਹ ਮੰਗਣ ਵਾਲੇ ਦਾ ਕੋਈ ਦਾਅਵਾ ਨਹੀਂ। ਦੇਣ ਵਾਲਾ ਦਾਨੀ ਸਿਰਫ ਦਇਆ ਵਿੱਚ ਆ ਕੇ ਦਾਨ ਕਰਦਾ, ਉਹ ਸਿਰਫ ਤਰਸ ਦਾ ਪਾਤਰ ਬਣੇ ਤਾਂ ਦਾਨੀ ਉਹਨੂੰ ਦਾਨ ਦਿੰਦਾ। ਕੋਈ ਨੌਕਰੀ ਪੇਸ਼ੇ ਵਾਲੇ ਬੰਦੇ ਕੋਲੋਂ ਦਾਨ ਮੰਗੇ, ਦੱਸੋ ਤੁਹਾਡੀ ਨੌਕਰੀ ਵਿੱਚ ਕੋਈ ਹਿੱਸੇਦਾਰ ਬੰਦਾ ਥੋੜੀ ਹੈ? ਉਹ ਕਹੇਗਾ ਮੈਂ ਜੌਬ ਕੀਤੀ ਹੈ, ਮੇਰਾ ਪੈਸਾ, ਤੇਰਾ ਮੰਗਣ ਵਿੱਚ ਕੋਈ ਦਾਅਵਾ ਨਹੀਂ ਕਿ ਤੈਨੂੰ ਇੰਨਾ ਹੀ ਦਵਾਂ। ਇਹ ਮੇਰੇ ਮਨ ਦੀ ਹਾਲਤ ਹੈ, ਮੈਂ ਤੇਰੇ ਤੇ ਤਰਸਵਾਨ ਹੋਵਾਂ ਤੇ ਜਿੰਨੇ ਮਰਜ਼ੀ ਦੇ। ਦਾਨ ਦਾ ਸੰਬੰਧ ਤਰਸ ਨਾਲ ਹੈ, ਦਾਨ ਉੱਤੇ ਦਾਅਵਾ ਨਹੀਂ ਹੈ। ਇਸ ਲਈ ਗੁਰੂ ਕੋਲੋਂ ਰੱਬ ਕੋਲੋਂ ਮੰਗਣ ਲੱਗਿਆਂ ਕਦੇ ਕੋਈ ਦਾਅਵਾ ਨਾ ਕਰੇ ਮੈਂ ਇੰਨਾ ਪਾਠ ਕੀਤਾ ਮੈਨੂੰ ਆਹ ਕੁਝ ਦੇ। ਉਹ ਬੰਦਿਆਂ ਦਾਅਵਾ ਨਾ ਕਰ, ਰੱਬ ਨੇ ਤੈਨੂੰ ਸਭ ਕੁਝ ਦਾਨ ਵਿੱਚ ਦਿੱਤਾ। ਇੱਕ ਚੀਜ਼ ਨਵੀਂ ਦਿੱਤੀ ਹੋਵੇ ਰੱਬ ਨਾਲ ਰੋਸ ਨਾ ਕਰੀ। ਪਤਾ ਕਿਉਂ? ਉਹਨੇ ਸਭ ਕੁਝ ਦਾਨ ਵਿੱਚ ਦਿੱਤਾ ਹੋਇਆ, ਜਿਹੜੀ ਗੱਲੋਂ ਰੁੱਸਣ ਲੱਗਾ ਰੱਬ ਉਹ ਵੀ ਨਾ ਦੇਵੇ। ਪਹਿਲੀਆਂ ਦਿੱਤੀਆਂ 10 ਵੀ ਖੋਲੇ ਤੂੰ ਉਹਦਾ ਕੀ ਵਿਗਾੜ ਲੈਣਾ? ਤੇਰਾ ਕੋਈ ਦਾਅਵਾ ਨਹੀਂ ਹੈ ਇਹਦੇ ਵਿੱਚ। ਉਹਨੇ ਤਾਂ ਦਾਨ ਦਿੱਤਾ ਸਾਨੂੰ, 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ। ਅੱਗੇ ਲਿਖਿਆ ਏਕ ਭੀ ਨਾ ਦੇ 10 ਭੀ ਹਿਰ ਲੇ। ਦਾਨੀ ਦਿੱਤਾ ਹੋਇਆ ਖੋਲੇ ਤੂੰ ਕੀ ਕਰ ਲਏਗਾ? ਏਕ ਭੀ ਨਾ ਦੇ 10 ਭੀ ਹਿਰ ਲੇ। ਕੋ ਮੂੜਾ ਕੋ ਕਹਾਂ ਕਰੇ, ਮੂਰਖ ਬੰਦਿਆ ਤੂੰ ਰੱਬ ਦਾ ਕੀ ਵਿਗਾੜ ਲਏਗਾ, ਜੇ ਰੱਬ ਦਿੱਤਾ ਹੋਇਆ ਵੀ ਖੋਲੇ ਤੂੰ ਕੀ ਕਰ ਲਏਗਾ। ਸਾਧ ਸੰਗਤ, ਕਈਆਂ ਨੂੰ ਰੱਬ ਨੇ ਤੁਰਨ ਲਈ ਪਹਿਰ ਦਿੱਤੇ ਨਹੀਂ, ਤੇ ਜਿਨ੍ਹਾਂ ਨੂੰ ਦਿੱਤੇ ਜੇ ਕੋਈ ਰੱਬ ਨਾਲ ਹੰਕਾਰ ਕਰਕੇ ਕਵੇ ਰੱਬ ਨੇ ਕੀ ਦਿੱਤਾ, ਜਿੱਦਣ ਰੱਬ ਦਿੱਤਾ ਹੋਇਆ ਖੋ ਲੈਂਦਾ ਉਹਨਾਂ ਬੰਦਿਆਂ ਨੂੰ ਪੁੱਛੋ ਫਿਰ ਜਾ ਕੇ। ਅਨੇਕਾਂ ਲੋਕ ਹੋਸਪਿਟਲ ਵਿੱਚ ਪਏ ਨੇ ਜਿਨ੍ਹਾਂ ਦਾ ਕਿਸੇ ਐਕਸੀਡੈਂਟ ਕਰਕੇ ਲੱਤਾਂ ਪੈਰ ਕੱਟੇ ਗਏ, ਜਿਨ੍ਹਾਂ ਦੇ ਕਿਸੇ ਸ਼ੂਗਰ ਦੀ ਬਿਮਾਰੀ ਕਰਕੇ ਪੈਰ ਕੱਟੇ ਗਏ, ਪੁੱਛੋ ਜਾ ਕੇ ਦਿੱਤਾ ਹੋਇਆ ਰੱਬ ਵਾਪਸ ਖੋਲੇ, ਆਪਾਂ ਰੱਬ ਦਾ ਕੀ ਵਿਗਾੜ ਲਾਂਗੇ। ਇਸ ਲਈ ਦਾਨ ਉੱਤੇ ਕੋਈ ਦਾਵਾ ਨਹੀਂ ਹੈ। ਪਾਤਸ਼ਾਹ ਨੇ ਕਿਹਾ ਤੇਰੇ ਦਾਨ ਕੀਮਤ ਨਾ ਪਵੇ। ਹੇ ਵਾਹਿਗੁਰੂ, ਤੇਰੇ ਦਿੱਤੇ ਦਾਨ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਤਿਸ ਦਾਤੇ ਕਵਣ ਸਮਾਰ, ਦਾਤਿਆ ਤੇਰੀ ਕੀਮਤ ਕੌਣ ਪਾ ਸਕਦਾ, ਤੇਰੇ ਦਿੱਤੇ ਦਾਨ ਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ। ਇੱਕ ਨੁਕਤਾ ਹੋਰ ਧਿਆਨ ਨਾਲ ਆਪਣੇ ਮਨ ਚ ਵਸਾਇਓ, ਵੇਖੋ ਰੱਬ ਕਿੰਨਾ ਵੱਡਾ ਹੈ। ਕਈ ਵਾਰ ਬੰਦੇ ਨੂੰ ਦਾਵਾ ਹੁੰਦਾ, ਮੈਨੂੰ ਇੱਕ ਸਾਇੰਟਿਸਟ ਮਿਲਿਆ, ਉਹ ਕਹਿੰਦਾ ਜੀ ਸਾਇੰਸ ਨੇ ਇੰਨੀ ਤਰੱਕੀ ਕੀਤੀ, ਸਾਇੰਸ ਨੇ ਆਹ ਕੁਝ ਬਣਾਇਆ, ਸਾਇੰਸ ਨੇ ਬੰਦਿਆਂ ਲਈ ਜਹਾਜ਼ ਬਣਾਏ, ਸਾਇੰਸ ਨੇ ਬੰਦਿਆਂ ਲਈ ਇਲੈਕਟ੍ਰੀਸਿਟੀ ਦਾ ਸਿਸਟਮ ਬਣਾਇਆ, ਸਾਇੰਸ ਨੇ ਬੰਦਿਆਂ ਵਾਸਤੇ ਆਹ ਕੋਈ ਤਿਆਰ ਕੀਤਾ। ਪਰ ਸਾਧ ਸੰਗਤ, ਮੈਨੂੰ ਇੱਕੋ ਹੀ ਬੇਨਤੀ ਕੀਤੀ, ਰੱਬ ਨੇ ਜੋ ਕੋਈ ਸੋਝੀ ਦਿੱਤੀ ਬੰਦੇ ਦੀ ਬੁੱਧੀ ਦਿਮਾਗ ਵਿੱਚ ਪਾਇਆ, ਬੰਦੇ ਨੇ ਖੋਜ ਕਰਕੇ ਬੰਦੇ ਦੀ ਸਹੂਲਤ ਲਈ ਉਹ ਚੀਜ਼ਾਂ ਬਣਾ ਦਿੱਤੀਆਂ। ਪਰ ਮਾਫ ਕਰਿਓ, ਬੰਦੇ ਦੀ ਬਣਾਈ ਹੋਈ ਚੀਜ਼ ਜਿੰਨੀ ਵੱਡੀ ਹੋਏਗੀ ਉਨੀ ਵੱਡੀ ਰਹੇਗੀ। ਇਹ ਧਿਆਨ ਵਿੱਚ ਰੱਖਿਓ, ਜਿਹੜੀ ਚੀਜ਼ ਬੰਦੇ ਨੇ ਬਣਾਈ ਹੈ ਆਪਣੇ ਆਪ ਵਿਕਾਸ ਨਹੀਂ ਕਰ ਸਕੇਗੀ। ਆ ਬਿਲਡਿੰਗ ਕਿਸੇ ਬੰਦੇ ਨੇ ਤਿਆਰ ਕੀਤੀ, ਤੁਹਾਡਾ ਬਣਿਆ ਹੋਇਆ ਘਰ ਜਿੰਨੇ ਸਕੇਅਰ ਫੁੱਟ ਵਿੱਚ ਹੈ ਉਨੇ ਸਕੇਅਰ ਫੀਟ ਵਿੱਚ ਰਹੇਗਾ, ਉਹ ਬਣੇ ਹੋਏ ਇੰਜੀਨੀਅਰ ਦਾ ਘਰ ਆਪਣੇ ਆਪ ਵੱਡਾ ਨਹੀਂ ਹੋਏਗਾ, ਕਿਉਂਕਿ ਜਿੰਨਾ ਤੁਸੀਂ ਬਣਾਇਆ ਉਨਾ ਰਹਿਣਾ। ਜਿਹੜੀ ਚੀਜ਼ ਇੰਜੀਨੀਅਰ ਨੇ ਬੰਦੇ ਨੇ ਬਣਾਈ ਹੈ ਉਹਦੀ ਬਣਾਈ ਹੋਈ ਚੀਜ਼ ਜਿੱਡੀ ਬਣੀ ਹੈ ਉੱਡੀ ਹੀ ਰਹੇਗੀ। ਸਾਧ ਸੰਗਤ, ਰੱਬ ਦਾ ਮੁਕਾਬਲਾ, ਰੱਬ ਦੀ ਬਰਾਬਰੀ ਕੌਣ ਕਰੇਗਾ? ਜਦੋਂ ਰੱਬ ਨੇ ਸਾਡਾ ਸਰੀਰ ਬਣਾਇਆ, ਬੱਚੇ ਦਾ ਜਨਮ ਹੁੰਦਾ ਉਹ ਬਿਲਕੁਲ ਛੋਟਾ ਜਿਹਾ ਇੰਨਾ ਕੁ ਹੁੰਦਾ, 25 ਸਾਲਾਂ ਬਾਅਦ ਵੇਖੋ 6 ਫੁੱਟ ਦਾ ਕਿੱਡਾ ਤਾਕਤਵਰ ਸਰੀਰ ਬਣਿਆ। ਇਹ ਕਿਹਨੇ ਵਧਾਇਆ ਬਈ? ਰੱਬ ਦਾ ਬਣਾਇਆ ਹੋਇਆ ਵੱਧ ਹੈ, ਬੰਦੇ ਦਾ ਬਣਾਇਆ ਕੋਈ ਵਧਾ ਕੇ ਦੱਸੇ ਕਿਵੇਂ ਵੱਧ ਹੈ? ਬੰਦੇ ਦਾ ਬਣਾਇਆ ਹੋਇਆ ਕੋਈ ਵੱਡਾ ਕਰਕੇ ਦੱਸੇ ਉਹਨੂੰ? ਰੱਬ ਦਾ ਪੈਦਾ ਕੀਤਾ ਸਰੀਰ ਕਿਵੇਂ ਵੱਧ ਹੈ? ਸਾਧ ਸੰਗਤ, ਬੰਦੇ ਦੀ ਬਣਾਈ ਹੋਈ ਚੀਜ਼ ਵਿਕਾਸ ਨਹੀਂ ਕਰ ਸਕੇਗੀ। ਇਸ ਲਈ ਤੇਰੇ ਦਾਨ ਕੀਮਤ ਨਾ ਪਵੇ। ਜਦੋਂ 16 ਸਾਹਿਬ ਪੜੋਗੇ ਉਦੋਂ ਪੜਾਂਗੇ ਤੇਰੇ ਦਾਨ, ਹੇ ਵਾਹਿਗੁਰੂ ਤੇਰੇ ਦਿੱਤੇ ਦਾਨ ਦੀ ਕੀਮਤ ਨਾ ਪਵੇ। ਤਿਸ ਦਾਤੇ ਕਵਣ ਸਮਾਰ, ਜੇ ਤੇਰੇ ਦਾਨ ਦੀ ਕੋਈ ਕੀਮਤ ਨਹੀਂ ਪਾ ਸਕਦਾ, ਦਾਤਿਆ ਤੂੰ ਤਾਂ ਬੇਸ਼ੁਮਾਰ ਹੈ, ਤੇਰੀ ਕੌਣ ਕੀਮਤ ਪਾ ਸਕਦਾ? ਇਸ ਲਈ ਗੱਲ ਇੱਥੇ ਆ ਕੇ ਮੁੱਕੇਗੀ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਇਹੋ ਅਰਦਾਸ ਕਰਨੀ ਪੈਗੀ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਦਾਤੇ ਦੇ ਅੱਗੇ ਹੁਕਮ ਨਹੀਂ, ਦਾਵਾ ਨਹੀਂ, ਉਹਦੇ ਅੱਗੇ ਅਰਦਾਸ ਹੀ ਕੰਮ ਕਰਦੀ ਹੈ, ਕਿਉਂਕਿ ਦਾਨ ਸਿਰਫ ਤਰਸ ਦਾ ਪਾਤਰ ਬਣਦਾ ਹੈ। ਦਾਨੀ ਨੇ ਦਾਨ ਦੇਣਾ ਉਹ ਤਰਸ ਵਿੱਚ ਆ ਕੇ ਦਿੰਦਾ, ਮੰਗਣ ਵਾਲੇ ਦਾ ਦਾਵਾ ਕੋਈ ਨਹੀਂ, ਆਪਾਂ ਕਦੇ ਦਾਵਾ ਨਹੀਂ ਕਰ ਸਕਦੇ। ਪਾਤਸ਼ਾਹ ਕਹਿੰਦੇ ਨੇ ਤੂੰ ਉਹਦੇ ਅੱਗੇ ਅਰਦਾਸ ਕਰ, ਗੁਰੂ ਕੋਲ ਆਉਣ ਨਾਲ ਤੇਰੀ ਚਿੰਤਾ ਦੂਰ ਹੋਏਗੀ, ਇਹ ਚਿੰਤਾ ਦੇ ਸਾਗਰ ਵਿੱਚੋਂ ਤੂੰ ਤਰ ਜਾਏਗਾ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਭਰਿਆ, ਸਹਿਲ ਪੱਥਰ ਮੈਂ ਜਨ ਤੋਂ ਪਾਏ, ਤਾਂ ਤਾਂ ਰਿਜ਼ਕ ਅੱਗੇ ਕਰ ਤਰਿਆ। ਮਹਾਰਾਜ, ਜੇ ਇਹ ਚਿੰਤਾ ਨਾ ਦੂਰ ਹੋਵੇ, ਪਾਤਸ਼ਾਹ ਜੇ ਲੋਕ ਚਿੰਤਾ ਦੇ ਫੁਰਨਿਆਂ ਵਿੱਚ ਰਹਿਣ, ਫਿਰ ਅੱਜ ਪਾਤਸ਼ਾਹ ਨੇ ਸਿੱਧਾ ਹੁਕਮਨਾਮਾ ਦਿੱਤਾ, ਕਹਿੰਦੇ ਹੇ ਬੰਦੇ, ਤੂੰ ਇਹ ਚਿੰਤਾ ਤੇ ਮਲੀਨ ਸੰਕਲਪਾਂ ਵਿੱਚ ਤੈਨੂੰ ਇੱਕ ਰੋਗ ਲੱਗ ਜਾਏਗਾ। ਉਹ ਰੋਗ ਨੂੰ ਅੱਜ ਪਾਤਸ਼ਾਹ ਨੇ ਕਿਹਾ ਉਥਾਰੇ। ਇਹ ਕਈ ਵਾਰ ਤੁਸੀਂ ਹੁਕਮਨਾਮਾ ਸੁਣਦੇ, ਉਥਾਰਾ ਸ਼ਬਦ ਸਾਧ ਸੰਗਤ ਸਿੰਧੀ ਭਾਸ਼ਾ ਦਾ, ਇਹਨੂੰ ਸਿੰਧੀ ਵਿੱਚ ਉਥਾੜੋ ਕਹਿੰਦੇ। ਉਥਾੜੋ ਇੱਕ ਰੋਗ ਹੈ, ਉਹ ਰੋਗ ਇਹ ਹੈ ਜਿਹੜਾ ਮੇਦੇ ਚੋਂ ਪੈਦਾ ਹੁੰਦਾ, ਮੇਦੇ ਦੀ ਪਾਚਨ ਕਿਰਿਆ ਘੱਟ ਜਾਂਦੀ ਹੈ, ਰਾਤ ਨੂੰ ਸੁੱਤਿਆਂ ਪਿਆ ਇਹ ਰੋਗ ਵਿਆਪਦਾ, ਸੁੱਤਿਆਂ ਉਹ ਬੰਦੇ ਦਾ ਸਾਹ ਰੁਕਣ ਲੱਗ ਪੈਂਦਾ, ਉਹਨੂੰ ਐ ਲੱਗਦਾ ਜਿਵੇਂ ਕਿਸੇ ਮੇਰੀ ਛਾਤੀ ਉੱਤੇ ਭਾਰ ਪਾਇਆ ਹੋਇਆ। ਸਾਧ ਸੰਗਤ, ਮੈਂ ਇਹ ਰੋਗ ਦੇ ਬੰਦੇ ਵੇਖੇ ਨੇ, ਜੇ ਉਹ ਪੈਣ ਤਾਂ ਸਾਧ ਸੰਗਤ ਸਾਹ ਰੁਕਦਾ, ਜੇ ਉਹ ਬਹਿ ਜਾਣ ਉਹਨੂੰ ਪਿੱਛੇ ਢਾਸ ਦੇ ਕੇ ਰਹਿਣ ਫਿਰ ਸਾਹ ਸਹੀ ਚੱਲਦਾ। ਇਹਨੂੰ ਕਹਿੰਦੇ ਨੇ ਮੇਦੇ ਦਾ ਅੰਦਰ ਦਾ ਦੱਬ ਜਾਣਾ, ਸੁੱਤਿਆਂ ਪਿਆ ਐ ਲੱਗਦਾ ਜਿਵੇਂ ਸਿੱਧਾ ਪਿਆ ਤੇ ਛਾਤੀ ਤੇ ਕਿਸੇ ਨੇ ਦਾਬ ਪਾ ਦਿੱਤਾ, ਇਹਨੂੰ ਉਥਾਰੇ ਦਾ ਰੋਗ ਕਹਿੰਦੇ ਨੇ। सिंधी वाले कहणगे उथाड़ो। अज पातशाह ने कहा हे भाई ओ उथारा रोग लग जांदा है लोग सुत्तियां भाव संसार दे इस संसार दे जन्म विच ये सारा जीवन सुत्तियां उस रोग विच लगा दिंदे ने चिंता संकल्प विकल्प मलीन फुरने इन्हां चिंतावां दे रोग विच ही उम्र लंघ जांदी है। पातशाह फिर किवें बचीदा है अज सारी गल दा हल पातशाह दसणगे। सतगुरु जी की बख्शिश करदे ने प्यार नाल पहली पंक्ति सरवण करो जी।
सतनाम श्री वाहे गुरु साहिब जी। सलोक महला तीजा। रे जन उथार दबे ओहो सुतिया गई विहाए।
आखो सतनाम श्री गज के आख्या करो सतनाम श्री क्योंकि वाहेगुरु कहण नाल नींद चो जागांगे। किहड़ी नींद कल्ली वारी नहीं अंदर दी ओ नींद जिस नींद विच आ रोग लगदे ने जिहनूं महाराज कहिंदे रे जन उथारे दब्बिओ। भाई तैनूं उथारे वाला रोग लगदे सुत्तियां गई विहाए। ये जीवन रूपी उम्र सुत्तियां लंघ गई। उथारे का अर्थ है तेनू मलीन फुरनिया संकल्पां विकल्पां चिंता दे रोग ने दबिया होया तू चिंता विचों निकल नहीं रहा। मन च विचार करियो कई बार हाथ विच बाणी का गुटका हुंदा पोथी गुटका पढ़दिया नितनेम करदिया सारिया चिंतावां उदों बंदे नूं आ व्यापदियां सारे दे सारे फुरने उदों शुरू हुंदे ने। जपजी साहब कदों मुक जांदा है चिंता दे रोग विच सुत्तिआं पता ही नहीं लगता। इधर जपजी साहब पढ़िया जा रहा है उधर संसार दे फुरनियां दी चिंता बंदे नूं खा जांदी है। इदां साध संगत सारी उम्र बंदियां दी पातशाह ने बचन कहा उथारे रोग विच दबियां लंघ जांदी। फिर पातशाह ने बचन कहे कहिंदे इह सब कुछ क्यों हुंदा है भाई इह रोग किन्हां नूं लग्गे जिहड़े गुरु दे शब्द तों दूर रहिंदे ने।
सतगुर का शब्द सुनना जागे ओ अंतर ना उपजे उचाओ।
हजूर कहे भाई उन्हें सतगुरु का शब्द सुनिया ही नहीं उन्होंने गुरु का हुक्म गुरु का शब्द गुरु का उपदेश गुरु की सखी उन्होंने कुछ भी नहीं सुने। इसलिए फिर की होया वो जागे नहीं अंदरों जदों वो पहे ने वो रोग नाल दबे जाते हैं उस रोग में दबे रहिंदे ने जागे नहीं। अंतर ना उपजे उचाओ अंदर काल पुरख वाहगुरु का नाम जपण का चाओ नहीं पैदा होया क्योंकि चाओ संगत विच बह के पैदा हुंदा है। साध संगत कुछ रोग ऐसे ने जिहड़े शरीरां दे शरीरां तो लगदे ने संगत विच चाओ पैदा होना संगत जपण वाले गुरमुखां विच बह के रोग लगदा है। इह जिन्नी देर संगत विच नहीं बैठोगे उन्नी देर बंदगी दे चाओ दा तुहानूं रोग नहीं लगेगा। जिवें कुछ रोग शरीरां तो एक दूजे नूं शिफ्ट हुंदे ने इदां संगत विच बैठिआं चाओ पैदा हुंदा है तिन्हां देख मन चाओ उठंदा हों कद पाई गुण तासा। जदों किसी जपण वाले की संगत करोगे उदों चाओ पैदा हुंदा मैं भी बाणी पढ़ा कोई नाल बैठा बाणी पढ़ता है तुहाडे अंदर चाओ पैदा होएगा। कदे स्कूलों विच वेखियो आपां पढ़े सारे जिहड़े विद्यार्थी नूं घट पढ़ाई आउंदी होवे उह स्टूडेंट नूं टीचर जदों पढ़ाउणा चाहुंदा कि इह वी अब्बल आवे उस स्टूडेंट नूं उह उठा के मोनीटर दे नाल बिठा दिंदा है भई तूं मोरले डैस्क दे नाल बैठिया कर क्यों उहदे नाल बहन करके तैनूं पढ़न दा चाओ पैदा होएगा। इदां साध संगत संगत विच बैठिआं चाओ आउंदा है। अज महाराज कहिंदे भाई उह जागे नहीं अंतर ना उपजे चाओ अंदर नाम जपण दा चाओ नहीं पैदा होया।
शरीर जलो गुण बाहरा जो गुर कारना कमाए।
कहिंदे भाई जिन्होंने गुरु का कहा मन्या नहीं गुरु के हुक्म दे तुरे नहीं गुरु नूं धारण नहीं किया पातशाह कहिंदे भाई उन्हां दा शरीर तां जल जाए क्यों गुण बाहरा उन्हां विच गुण नहीं आए उन्हीं रब के गुणा नूं चेते नहीं किया इसलिए उन्हां विचों परोपकार गुण नहीं पैदा होए। जिहड़े गुरु का हुक्म मनते ने तुसीं सुखमनी साहिब पढ़ो सुखमनी साहिब पढ़न वाला यह जरूर याद करदा है उस अकाल पुरख वाहगुरु के किते हुए गुण। साध संगत एक दिन उहदा शरीर भी गुणा नाल भर जांदा है जदों सुखमनी साहिब पढ़ोगे उदों उहदे गुण पढ़न नूं याद मिलणगे उहदे गुण पढ़दिआं पढ़दिआं तुहाडा शरीर भी गुणवान होण लग जाएगा। जदों बाणी पढ़ोगे आ शब्द तुसीं पढ़दे हो اتے پاتشاہ نے بچن کہے یہ یاد رکھ بھائی رب نے تینوں کی کوئی دتا ہے رمیا کے گن چیت پرنی کون مول تے کون درشٹانی جن تو ساج سوار شنگاریا گرب اگن میں جنہیں ابھاریا بار ویوستھا تجھے پیارے دودھ پر جوبن بھوجن سکھ سود رمیا کے گن چیت پرنی رب دے گن پرب کر چیتے کر او دے گن چیتے کر دیا تم ہی گنوان ہو جائے گا جنہیں او دے گن پرب کرنی چیتے کیتے انہوں پھر پادشاہ نے کہا یہ نرگن گن کشو نہ بوجھے بخش لے ہو تو نانک سیجے ارداس کر کے دے تو بخشے جائیں کیوں رب نے جو کوئی دتا وہ دے گناہ دی تو سار نہیں جانی ایک بینتی سمجھو دیکھو آ شریر وچ جن تاں رب نے پائی نا بندہ باہروں شریر بیمار نو بہت کوئی دے سکتا ہے جے شریر بیمار ہیں لوگ دوجے دا بلڈ ایک دوجے نو چڑھا دیندے نے کڈنیاں فیل ہو جان کڈنی بدل دیندے نے باہری طور تے بہت کچھ جے ہارٹ کم نہیں کرتا ڈاکٹر باہروں کچھ پا دیندا ہے پر معاف کرو شریر چوں جند نکل جائے دنیا دا کوئی مائی دا لال نہیں بچ پا سکتا یہ جند اکال پرخ رب نے رکھی یہ جیو پنڈ جن سجیا اکال پرخ رب دی پائی ہوئی جند دسو مرے شریر چ جند پاؤن دی کسے وی طاقت نہیں ساتھ سنگت ہور بینتی سمجھ جنی دیر اندر اکال پرخ رب نے وہ جند دے گن رکھے ہوئے نے سڈا شریر کم کرتا ہے اچھا شریر کر کے تسی بیٹھے ہو بیٹھے ہاں بیٹھے ہاں تو منہ تے چہرے تے ہاتھ منہ تے مکھی بہندی ہے بندہ جھٹ ڈاؤندا ہے اینوں سپرش کون رب نے دتا ہے مکھی بہندیاں پتہ لگدا ہے فیس تے مکھی بہ گئی ہے ہاتھ پیر تے کیڑی چڑھ دے ایک دم جھاڑ دیندے ہو کیڑی دے انے ک سپرش دے نال بندے نوں پتہ لگدا کہ میرے شریر تے کیڑی چڑھ گئی معاف کرو جنہاں دے شریر رک جاندے نے انہاں نوں جا کے پوچھو مکھیاں پنگدیاں نے شریر چ جنیاں مرضی سوئیاں کبھی جو پتہ نہیں لگدا کئی بندے کوما چ پئے نے برین ہیمز ہو گیا انہاں دے شریر تے جو مرضی ہوئی جائے پتہ نہیں لگ رہا یہ اکال پرخ رب دا شکر ہے انہیں انہاں کوئی ساڈے شریر وچ رکھے بڑی کمال دی گل ہے اس چیز نوں ڈاکٹر نہیں کدے بنا سکدے معاف کرو میں کسی ترقی والے جا سائنٹسٹ جا میڈیکل سائنس دی نندیا نہیں کر بندے دی سہولت واسطے بہت کچھ رب نے کرپا کیتی بندے نے بندے لے بنایا پر رب دا مقابلہ نہیں کوئی کر سکے گا کوئی کہے جی میں وہ اکال پرخ رب جنے داتے نے دات سب کوئی دیتی ہے وہ تو وڈا ہو جائیں یہ نہیں ہو سکتا تیرے دن نے قیمت نہ پوے تس داتے کون سمار تسی مٹھے دی ڈلی ہاتھ تے رکھو کدے نہیں دس سکوں گے وہ مٹھا ہے رب نے جیب وچ کی پیدا کیتا وہ جیب تے تردیاں دس دو گے دے وچ اینی مٹھاس ہے کوئی چیز ہاتھ دی تلی دے درو دس نہیں سکتے کنا نمک کنی مرچ ہے جیبا تے رکھ دیاں دس دو گے بڑا کوڑا ہے مرچ والا نمک سلونا کی ہے رب نے جیب وچ اینا کچھ بھرے یہ کال پرخ رب دا سب کچھ ہے اس لیے پادشاہ نے بچن کہے بھائی جنہ نے ستگر دا شبد نہیں سنیا وہ بندے گن تو باہر ہوئے انہاں دا شریر جل کیوں نہ جاوے
جگت جلندہ ڈٹھ میں ہمیں دوجہ پائے
پادشاہ کہنے اے جگت نو جل دیا ہویا ویکھیا میں کادے وچ جی شری گرو امر داس مہاراج بچن کہندے ہمیں وچ دوجہ پائے دا ارتھ ہے دبدا وچ او بندے شنکیاں سینسیاں وچ سڑ گئے او بندہ سنسار دے لوگ او جگت میں جلدا ہویا ویکھیا سینسے وچ دوجے پائے وچ تے انتر آتمے ہومے وچ ساتھ سنگت او سڑ گئے اج پادشاہ نے بچن کہے جے گرو نظر کرے اپنی شرن وچ لے لے تاں اس سڑن تو بچ دے او دے واسطے گرو نے کہا ارداس کر جگت جلندہ رکھ لے اپنی کرپا تار جت دوارے ابرے تتے لے ہو ابھر تو لوک وچ جگت وچ سڑنوں بھی چنتا تو بچ جائے گا جے او دا سمرن کرے گا رب دی درگاہ وچ بھی لکھا دینوں بچ جائے گا اتھوں تک پادشاہ نے کہا جند کولوں جم لکھا منگ دے نے ہر بندے نو جمع دے اگے پیش ہونا پیندا لکھا دین لئی پر پادشاہ نے کہا یہ سچ ہے جے نے رب دے دتے ہوئے کیتے پروپکار چیتے رکھ کے انہوں سمرے جدن او نام جپ کے سمر کے رب دا شکرانہ کر کے دھرتی تو جاندے یہ بھی سچ ہے جم بھی او دی آتما نو ترسکار نہیں کر سکتے جم بھی او دی نرادری نہیں کر دے اچھا جے کسے تو کچھ لیا ہویا تے واپس نہ کریے او ایک دو بار کہنے پاہی تو میرے پیسے نہیں موڑے ਤੇ ਚੌਥੀ ਵਾਰ ਉਹ ਭਰੇ ਬਾਜ਼ਾਰ ਵਿੱਚ ਕਹਿੰਦਾ ਓਏ ਪੈਸੇ ਦੇਣੇ ਨੇ ਕਿ ਨਹੀਂ ਦੇਣੇ, ਉਹ ਫਿਰ ਓਏ ਕਰਕੇ ਬੁਲਾਉਂਦਾ, ਉਹ ਫਿਰ ਪੂਰੇ ਭਰੇ ਬਾਜ਼ਾਰ ਵਿੱਚ ਨਰਾਦਰੀ ਕਰਦਾ। ਰੱਬ ਦੇ ਦਿੱਤੇ ਕੀਤੇ, ਪਰਉਪਕਾਰ ਦਿੱਤੇ, ਸਵਾਸ ਸਭ ਕੁਝ ਰੱਬ ਨੇ ਦਿੱਤਾ, ਜੇ ਉਹਦਾ ਨਾਮ ਜਪ ਕੇ ਸ਼ੁਕਰ ਥੈਂਕਸ ਨਾ ਕਰੀਏ, ਉਹਦੇ ਦਿੱਤੇ ਸਵਾਸਾਂ ਦਾ ਉਹਦਾ ਨਾਮ ਜਪ ਕੇ ਨਾ ਉਹਦਾ ਸ਼ੁਕਰ ਕਰੀਏ, ਯਾਦ ਰੱਖਿਓ ਜਮ ਵੀ ਤਿਰਸਕਾਰ ਕਰਦੇ ਨੇ, ਉਹਨੂੰ ਰੱਬ ਦੀ ਦਰਗਾਹ ਵਿੱਚ ਓਏ ਕਹਿ ਕੇ ਤਿਰਸਕਾਰ ਕੀਤਾ ਜਾਂਦਾ। ਪਰ ਪਾਤਸ਼ਾਹ ਕਹਿੰਦੇ ਜਿਹਨਾਂ ਨਾਮ ਜਪਿਆ ਉਹਨਾਂ ਨੇ ਫਿਰ ਕਹਿ ਦਿੱਤਾ ਹੁਣ ਜਮੂਆ ਭਾਵ ਜਮ ਵੀ ਮੇਰੀ ਬੁੱਧ ਨੂੰ ਜਿਹੜੇ ਉਹ ਨਰਾਦਰੀ ਨਹੀਂ ਕਰ ਸਕਦਾ। ਕਬੀਰ ਮੇਰੀ ਬੁੱਧ ਕਹੋ, ਉੱਥੇ ਪਾਤਸ਼ਾਹ ਨੇ ਕਿਹਾ ਜਮ ਨਾ ਕਰੇ ਤਿਸਕਾਰ। ਮਹਾਰਾਜ ਕਿਉਂ ਨਹੀਂ ਨਰਾਦਰੀ ਕਰ ਸਕਦਾ, ਕਿਉਂ ਨਹੀਂ ਤੁਹਾਡਾ ਤਿਰਸਕਾਰ ਹੋ ਸਕਦਾ? ਕਹਿੰਦੇ ਜਪਣ ਵਾਲੇ ਦਾ ਤਿਰਸਕਾਰ ਨਹੀਂ ਹੋਏਗਾ। ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਭਾਈ ਜਿਹਨੇ ਉਹ ਜਮੂਆ ਪੈਦਾ ਕੀਤਾ ਰੱਬ ਦਾ ਉਹਦਾ ਨਾਮ ਜਪਿਆ, ਜਮ ਵੀ ਉਹਦਾ ਤਿਰਸਕਾਰ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਕਹਿੰਦੇ ਰੇ ਜਨ ਮਨ ਮਾਧੋ ਸਿਉਂ ਲਾਈਏ ਚਤੁਰਾਈ ਨਾ ਚਤਰ ਭੁਜ ਪਾਈਏ। ਜੇ ਤੂੰ ਰੱਬ ਦੇ ਨੇੜੇ ਹੋਣਾ ਚਾਹੁੰਦਾ ਫਿਰ ਪਰ ਹਰ ਲੋਭ ਲੋਕਾਂ ਚਾਰ, ਅੰਦਰੋਂ ਲੋਭ ਛੱਡ ਲੋਕਾਂ ਚਾਰੀ ਛੱਡ, ਪਰ ਹਰ ਲੋਭ ਅਰ ਲੋਕਾਂ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਅੰਦਰੋਂ ਕਾਮ ਕ੍ਰੋਧ ਅਹੰਕਾਰ ਤੋਂ ਛੁਟਕਾਰਾ ਪਾ, ਨਹੀਂ ਤਾਂ ਸਾਰੇ ਜਗਤ ਦੀ ਤਰ੍ਹਾਂ ਤੂੰ ਵੀ ਸੜ ਜਾਏਗਾ।
ਨਾਨਕ ਗੁਰ ਸ਼ਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ।
ਅਖੀਰ ਇਸ ਸਲੋਕ ਵਿੱਚ ਪਾਤਸ਼ਾਹ ਕਹਿੰਦੇ ਭਾਈ ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਬਰ ਗਏ, ਸੱਚ ਮਨ ਸ਼ਬਦ ਧਿਆਏ, ਉਹਨਾਂ ਨੇ ਮਨ ਕਰਕੇ ਸੱਚੇ ਸ਼ਬਦ ਨੂੰ ਧਿਆਇਆ ਤੇ ਮਨ ਕਰਕੇ ਜਪਦੇ ਰਹੇ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਆਪਣੇ ਮਨ ਨੂੰ ਪੜਾਓ, ਸਾਰੀ ਚਿੰਤਾ ਦੇ ਰੋਗ ਉਤਰ ਜਾਣਗੇ। ਇਸ ਮਨ ਨੂੰ ਕਹੀਏ ਮਨ ਮਾਧੋ ਸਿਉਂ ਲਾਈਏ ਰੇ ਜਨ, ਮਨ ਮਾਧੋ ਸਿਉਂ ਲਾਈਏ, ਮਨ ਮਾਧੋ ਸਿਉਂ ਲਾਈਏ ਰੇ ਜਨ, ਮਨ ਮਾਧੋ ਸਿਉਂ ਲਾਈਏ, ਮਨ ਮਾਧੋ ਸਿਉਂ ਲਾਈਏ ਰੇ ਜਨ, ਮਨ ਮਾਧੋ ਸਿਉਂ ਲਾਈਏ। ਵਾਹਿਗੁਰੂ ਮਨ ਮਾਧੋ ਸਿਉਂ ਲਾਈਏ ਰੇ ਜਨ, ਮਨ ਮਾਧੋ ਸਿਉਂ ਲਾਈਏ, ਚਤੁਰਾਈ ਨਾ ਚਤਰ ਭੁਜ ਪਾਈਏ, ਚਤੁਰਾਈ ਨਾ ਚਤਰ ਭੁਜ ਪਾਈਏ, ਚਤੁਰਾਈ ਨਾ ਚਤਰ ਭੁਜ ਪਾਈਏ, ਚਤੁਰਾਈ
ਨਾ ਚਤੁਰ ਭੁਜ ਪਾਈਏ।
ਬਹੁ ਮਨੁ ਜ ਮਨ ਮਾਧੋ ਸਿਉਂ ਲਾਈਏ ਰੇ ਜਨ, ਮਨ ਮਾਧੋ ਸਿਉਂ ਲਾਈਏ, ਮਨ ਮਾਧੋ ਸਿਉਂ
ਲਾਈਏ
ਰੇ ਜਨ, ਮਨ
ਮਾਧੋ ਸਿਉਂ।
ਵਾਹਿਗੁਰੂ 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 ਮਨ ਮਾਧੋ ਸਿਉਂ ਲਾਈਏ ਰੇ ਜਨ, ਮਨ ਮਾਧੋ ਸਿਉਂ ਲਾਈਏ, ਮਨ ਮਾਧੋ ਸਿਉਂ
ਲਾਈਏ ਰੇ ਜਨ,
ਮਨ ਮਾਧੋ ਸਿਉਂ
ਲਾਈਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪਾਤਸ਼ਾਹ ਅਗਲੇ ਸਲੋਕ ਵਿੱਚ ਬਖਸ਼ਿਸ਼ ਕਰਦੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਦੇ, ਭਾਈ ਜਿਨ੍ਹਾਂ ਦੀ ਹਉਮੈ ਮਿਟ ਗਈ ਉਹ ਸੋਭਾ ਬੰਤੀ ਕਿਵੇਂ ਬਣ ਗਏ।
ਮਹੱਲਾ ਤੀਜਾ ਸ਼ਬਦ ਰਤੇ ਹਉਮੈ ਗਈ ਸੋਭਾ ਬੰਤੀ ਨਾਰ।
ਆਖੋ ਸਤਨਾਮ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਸ਼ਬਦ ਰਤੇ ਹਉਮੈ ਗਈ, ਜਦੋਂ ਨਾਮ ਨਾਲ ਜੁੜੇ ਸ਼ਬਦ ਨੂੰ ਵਾਰ ਵਾਰ ਜਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਧ ਸੰਗਤ ਹਉਮੈ ਮਿਟਣੀ ਸ਼ੁਰੂ ਹੋ ਗਈ। ਸੋਭਾ ਬੰਤੀ ਨਾਰ, ਉਹ ਜੀਵ ਆਤਮਾ ਸੋਭਾ ਬੰਤੀ ਹੋ ਗਈ, ਰੱਬ ਨੂੰ ਉਹ ਆਤਮਾ ਸੋਹਣੀ ਲੱਗਣ ਲੱਗ ਪਈ। ਕਿਉਂ? ਉਹਦੀਆਂ ਦਿੱਤੀਆਂ ਦਾਤਾਂ ਪਾ ਕੇ ਸ਼ੁਕਰ ਕੀਤਾ।
ਕਹਿ ਭਾਣੇ ਸਦਾ ਚੱਲੈ ਤਾਂ ਬਣਿਆ ਸਿੰਗਾਰ।
ਕਹਿੰਦੇ ਉਹਨੂੰ ਮਿਲਣ ਵਾਸਤੇ ਕੋਈ ਸ਼ਿੰਗਾਰ ਹੋਰ ਨਹੀਂ ਉਹਨੂੰ ਚਾਹੀਦਾ, ਇੱਕੋ ਹੀ ਸ਼ਿੰਗਾਰ ਹੈ, ਉਹਦੇ ਭਾਣੇ ਵਿੱਚ ਤੁਰ ਪਏ, ਉਹਦੇ ਹੁਕਮ ਵਿੱਚ ਚੱਲ ਪਏ। ਸਾਧ ਸੰਗਤ ਜੇ ਬਾਹਰੀ ਤੌਰ ਤੇ ਕਹੀਏ ਰੰਗ ਰੂਪ ਬਹੁਤ ਹੈ ਜੀ, ਗਹਿਣੇ ਬਹੁਤ ਨੇ, ਅਮੀਰੀ ਬਹੁਤ ਹੈ, ਅੱਛਾ ਪਤੀ ਦਾ ਹੁਕਮ ਹੀ ਨਾ ਮੰਨੇ ਫਿਰ ਸਾਰੇ ਰਿਸ਼ਤੇ ਖਤਮ ਹੋ ਗਏ। ਜੇ ਪਤੀ ਨਾਲ ਬਣਦੀ ਹੈ ਗਹਿਣੇ ਨਾ ਵੀ ਹੋਣ ਉਹ ਜੋੜੀ ਸੋਹਣੀ ਲੱਗਦੀ ਹੈ, ਜੇ ਪਤੀ ਨਾਲ ਬਣ ਨਹੀਂ ਰਹੀ ਗਹਿਣੇ ਭਾਵੇਂ ਕਿਲੋਆਂ ਦੀ ਤਦਾਦ ਵਿੱਚ ਸੋਨਾ ਹੋਵੇ, ਸੱਜਣੋ ਉਹ ਰਿਸ਼ਤਾ ਤੁਰਿਆਂ ਜਾਂਦਿਆਂ ਸੋਭਾ ਨਹੀਂ ਉਹ ਦਿੰਦਾ। ਅੱਜ ਪਾਤਸ਼ਾਹ ਕਹਿੰਦੇ ਜੇ ਤੂੰ ਭਾਣੇ ਵਿੱਚ ਚੱਲੇ ਤਾਂ ਤੇਰਾ ਸ਼ਿੰਗਾਰ ਹੈ, ਗੱਲ ਅਮੀਰੀ ਗਰੀਬੀ ਦੀ ਨਹੀਂ, ਗੱਲ ਬਹੁਤੇ ਬਾਹਰੀ ਤੌਰ ਤੇ ਪੁੰਨ ਦਾਨ ਜਪ ਤਪ ਦੀ ਨਹੀਂ, ਗੱਲ ਇਹ ਹੈ ਉਹਦੇ ਹੁਕਮ ਭਾਣੇ ਵਿੱਚ ਤੁਰ, ਉਹਦੇ ਭਾਣੇ ਰਜਾ ਵਿੱਚ ਚੱਲ, ਫਿਰ ਇਹ ਤੇਰਾ ਸ਼੍ਰੇਸ਼ਟ ਸ਼ਿੰਗਾਰ ਬਣੇਗਾ।
ਸੇਜ ਸੁਹਾਵੀ ਸਦਾ ਪੇਰੂ ਰਾਵੈ ਹਰ ਵਾਰ ਪਾਇਆ ਨਾਰ।
ਕਹਿੰਦੇ ਜੀਵ ਆਤਮਾ ਨੇ ਉਹ ਹਰੀ ਰੂਪੀ ਵਰ ਪ੍ਰਾਪਤ ਕਰ ਲਿਆ, ਹਿਰਦੇ ਦੀ ਸੇਜ ਸੋਹਣੀ ਹੋ ਗਈ, ਉਸ ਸੇਜ ਉੱਤੇ ਉਹ ਮਾਲਕ ਪ੍ਰਭੂ ਆਪ ਪਿਆਰਾ ਫਿਰ ਵਸ ਗਿਆ ਹੈ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ।
ਕਹਿੰਦੇ ਭਾਈ ਨਾ ਉਹ ਫਿਰ ਅੰਦਰੋਂ ਮਰਦੇ ਨੇ, ਉਹ ਬਖਸ਼ਿਸ਼ ਕੀਤੀ ਹੋਈ ਕਦੇ ਮੁੱਕਦੀ ਨਹੀਂ, ਨਾ ਦੁੱਖ ਲੱਗਦਾ, ਸਦਾ ਵਾਸਤੇ ਉਹ ਜੀਵ ਆਤਮਾ ਸੁਹਾਗਣ ਹੋ ਜਾਂਦੀ। ਭਾਣੇ ਵਿੱਚ ਚੱਲਣ ਵਾਲੇ ਸੋਭਾ ਪਾਉਂਦੇ ਨੇ, ਉਹਨਾਂ ਦੀ ਹਿਰਦੇ ਰੂਪੀ ਸੇਜ ਉੱਤੇ ਉਹ ਫਿਰ ਪਿਆਰਾ ਆ ਬਹਿੰਦਾ। ਜਦੋਂ ਤੁਸੀਂ ਗੋਇੰਦਵਾਲ ਸਾਹਿਬ ਜਾਂਦੇ ਹੋ, ਇੱਕ ਪਾਸੇ ਬੋਲੀ ਸਾਹਿਬ ਦੇ ਨਾਲ ਨਿਸ਼ਾਨੀ ਬੁੰਗਾ ਬਣਿਆ ਹੋਇਆ, ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੇ ਅੱਜ ਸ਼ਬਦ ਦੀ ਆਪਾਂ ਵਿਚਾਰ ਵਿੱਚ ਬੈਠੇ, ਪਾਤਸ਼ਾਹ ਨੇ ਭਾਈ ਰਾਮਾ ਜੀ ਔਰ ਧੰਨ ਭਾਈ ਜਿੱਠਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਪ੍ਰੀਖਿਆ ਕੀਤੀ। ਤੁਹਾਨੂੰ ਸਾਖੀ ਦਾ ਪਤਾ, ਹਜ਼ੂਰ ਥੜੇ ਬਣਾਉਂਦੇ ਰਹੇ, ਰੋਜ਼ ਸ਼ਾਮ ਨੂੰ ਢਵਾਉਂਦੇ ਰਹੇ। ਤੀਜੇ ਦਿਨ ਭਾਈ ਰਾਮਾ ਬੋਲ ਪਏ, ਕਹਿੰਦੇ ਮਹਾਰਾਜ ਤੁਸੀਂ ਰੋਜ਼ ਸਵੇਰੇ ਕਹਿੰਦੇ ਹੋ ਸ਼ਾਮੀ ਥੜਾ ਬਣ ਜਾਂਦਾ, ਅੱਗੇ ਕਹਿੰਦੇ ਹੋ ਸਹੀ ਨਹੀਂ ਬਣਿਆ ਢਾ ਦਿਓ। ਕਹਿੰਦੇ ਮਹਾਰਾਜ ਇਹ ਕਿਹੜਾ ਕੋਈ ਬਹੁਤ ਵੱਡੀ ਇਮਾਰਤ ਹੈ, 4x4 ਦਾ ਥੜਾ ਹੀ ਹੈ ਮਹਾਰਾਜ, ਅਸੀਂ ਤਾਂ ਸਹੀ ਬਣਾਈਦਾ, ਤੁਸੀਂ ਸ਼ਾਮ ਨੂੰ ਆ ਕੇ ਢਵਾ ਦਿੰਦੇ ਹੋ, ਮੈਨੂੰ ਲੱਗਦਾ ਤੁਹਾਨੂੰ ਭੁੱਲ ਜਾਂਦਾ। ਤੁਸੀਂ 92 ਸਾਲ ਦੀ ਉਮਰ, 94 ਸਾਲ ਦੀ ਉਮਰ ਹੋ ਗਈ, ਤੁਸੀਂ ਬੁੱਢੇ ਹੋ ਗਏ ਹੋ। ਸ੍ਰੀ ਗੁਰੂ ਅਮਰਦਾਸ ਮਹਾਰਾਜ ਹੱਸ ਪਏ, ਕਹਿੰਦੇ ਹਾਂ ਬਈ ਗੁਰੂ ਅਮਰਦਾਸ ਬੁੱਢਾ ਹੋ ਗਿਆ, ਗੁਰੂ ਅਮਰਦਾਸ ਨੂੰ ਭੁੱਲ ਜਾਂਦਾ। ਪਾਤਸ਼ਾਹ 2 ਕਦਮ ਅੱਗੇ ਜਾ ਕੇ ਭਾਈ ਜੇਠਾ ਜੀ ਦਾ ਥੜਾ ਵੇਖ ਕੇ ਕਹਿੰਦੇ ਨੇ ਬੇਟਾ ਸਹੀ ਨਹੀਂ ਬਣਿਆ ਢਾ ਦਿਓ, ਢਾਉਣ ਲੱਗ ਪਏ। 4th ਦਿਨ ਕਿਹਾ ਸਹੀ ਨਹੀਂ ਬਣਿਆ ਢਾ ਦਿਓ, 5th ਦਿਨ ਕਿਹਾ ਸਹੀ ਨਹੀਂ ਬਣਿਆ ਢਾ ਦਿਓ। ਸਿੱਖੋ ਇਹ ਗੁਰੂ ਦਾ ਦਿੱਤੀ ਉਹ ਪ੍ਰੀਖਿਆ, ਜਿਹਦੇ ਵਿੱਚ ਗੁਰੂ ਦੇ ਸਿੱਖ ਨੇ ਕੰਮ ਸਹੀ ਵੀ ਕੀਤਾ ਹੋਵੇ, ਜੇ ਗੁਰੂ ਕਹਿੰਦਾ ਗਲਤ ਹੈ ਮੋਹਰਿਓ ਸਿੱਖ ਆਰਗੂਮੈਂਟ ਨਾ ਕਰੇ ਜੀ ਮੈਂ ਸਹੀ ਕੀਤਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਦੋਂ ਐਗਜ਼ਾਮ ਹੁੰਦਾ ਪੇਪਰ ਪੈਂਦਾ, ਇੱਕ ਸਵਾਲ ਥੱਲੇ ਉਹ ਵੀ ਆਉਂਦੇ ਨੇ ਜਿੱਥੇ ਕੋਲੋਂ ਕੁਝ ਵੀ ਨਹੀਂ ਲਿਖਣਾ ਹੁੰਦਾ, ਸਿਰਫ ਟਿੱਕ ਮਾਰ ਯੈਸ ਨੋ ਕਰਨਾ, ਕੋਲੋਂ ਨਹੀਂ ਕੁਝ ਲਿਖਣਾ। ਜੇ ਕੋਲੋਂ ਲਿਖਣ ਵਾਲੇ ਸਵਾਲ ਹੋਰ ਨੇ, ਇੱਕ ਸਵਾਲ ਉਹ ਹੈ ਜਿੱਥੇ ਸਿਰਫ ਯੈਸ ਨੋ ਟਿੱਕ ਮਾਰ ਕਰਨਾ। ਸਿੱਖਾ ਗੁਰਮਤ ਵਿੱਚ ਇਹੋ ਸਵਾਲ ਹੈ, ਇੱਥੇ ਗੁਰੂ ਅੱਗੇ ਮੋਹਰੇ ਆਰਗੂਮੈਂਟ ਕੁਝ ਨਹੀਂ, ਸਿਰਫ ਤੂੰ ਹੁਕਮ ਮੰਨਣਾ। ਜਦੋਂ ਹੁਕਮ ਮੰਨਣਾ ਸ਼ੁਰੂ ਕਰ, ਉਦਣ ਪਾਤਸ਼ਾਹ ਨੇ ਕਹਿ ਦਿੱਤਾ ਭਾਈ ਜੇਠਿਆ ਥੜਾ ਰਹਿਣ ਦੇ, ਹੁਣ ਕੋਈ ਥੜਾ ਬਣਾਉਣ ਢਾਉਣ ਦੀ ਲੋੜ ਨਹੀਂ, ਉਹ ਤੇਰੇ ਹਿਰਦੇ ਦਾ ਥੜਾ ਬਣ ਗਿਆ, ਅੱਜ ਤੋਂ ਬਾਅਦ ਤੇਰੇ ਹਿਰਦੇ ਦੇ ਥੜੇ ਤੇ ਗੁਰੂ ਅਮਰਦਾਸ ਵਿਰਾਜਮਾਨ ਹੋਣਗੇ। ਸਾਧ ਸੰਗਤ ਉਹੀ ਅੱਜ ਪਾਤਸ਼ਾਹ ਨੇ ਕਿਹਾ, ਉਹਨਾਂ ਦੇ ਹਿਰਦੇ ਦਾ ਥੜਾ ਸੋਹਣਾ ਹੋ ਜਾਂਦਾ। ਸੇਜ ਸੁਹਾਵੀ ਸਦਾ ਰਾਵੇ ਹਰ ਵਰ ਪਾਇਆ ਨਾਰ, ਉਹ ਫਿਰ ਕਦੇ ਮਰਦੇ ਜੰਮਦੇ ਨਹੀਂ, ਉਹ ਅੰਦਰੋਂ ਸਦਾ ਸੁਹਾਗਣ ਹੋ ਜਾਂਦੇ ਹਨ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਨੂੰ ਫਿਰ ਗੁਰੂ ਨੇ ਸਦਾ ਵਾਸਤੇ ਮੇਲ ਲਿਆ, ਗੁਰ ਕੈ ਹੇਤ ਪਿਆਰ, ਗੁਰੂ ਦੇ ਹੁਕਮ ਨਾਲ ਹੇਤ ਲੱਗ ਗਿਆ, ਹੁਕਮ ਪਿਆਰਾ ਲੱਗਣ ਲੱਗ ਪਿਆ। ਉਹਨਾਂ ਨੂੰ ਗੁਰੂ ਦਾ ਸ਼ਬਦ ਵੀ ਪਿਆਰਾ ਲੱਗਦਾ ਔਰ ਸ਼ਬਦ ਜਪਣ ਵਾਲੇ ਵੀ ਪਿਆਰੇ ਲੱਗਦੇ ਨੇ। ਸਾਧ ਸੰਗਤ ਉਹ ਨਿੰਦਿਆ ਦੇ ਹੋਰ ਰੋਗਾਂ ਤੋਂ ਫਿਰ ਬਚ ਜਾਂਦੇ ਨੇ, ਇਸ ਤਰ੍ਹਾਂ ਸ਼ਬਦ ਨਾਲ ਪਿਆਰ ਪੈ ਜਾਂਦਾ ਹੈ।
ਕੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ।
ਕਹਿੰਦੇ ਭਾਈ ਜਿਨ੍ਹਾਂ ਨੇ ਗੁਰ ਗੋਪਿਆ ਦਾ ਅਰਥ ਹੈ ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ, ਜਿਨ੍ਹੀ ਕਿਹਾ ਮੈਨੂੰ ਗੁਰੂ ਨੇ ਆਹ ਨਹੀਂ ਦਿੱਤਾ, ਮੈਨੂੰ ਗੁਰੂ ਨੇ ਆਹ ਨਹੀਂ ਦਿੱਤਾ, ਉਹ ਬੰਦੇ ਨਰ ਬੁਰਿਆਰੀ ਲੋਕ ਵਿੱਚ ਵੀ ਬੁਰੇ ਰਹੇ, ਰੱਬ ਦੀ ਦਰਗਾਹ ਵਿੱਚ ਵੀ ਫਿਟਕਾਰ ਪਈ।
ਹਰ ਜੀਉ ਤਿਨਕਾ ਦਰਸ਼ਨ ਨਾ ਕਰਹੋ ਪਾਪਿਸ਼ਟ ਹਤਿਆਰੀ।
ਪਾਤਸ਼ਾਹ ਨੇ ਕਿਹਾ ਭਾਈ ਉਹਨਾਂ ਦਾ ਦਰਸ਼ਨ ਵਿਸ਼ੋਭ ਨਿਕਨੀ ਹੈ, ਉਹਨਾਂ ਨੂੰ ਗੁਰੂ ਵੀ ਕਹਿੰਦੇ ਇਹਨਾਂ ਦਾ ਦਰਸ਼ਨ ਨਾ ਕਰਿਓ, ਫਿਰ ਉਹ ਫਿਰ ਪਾਪਿਸ਼ਟ ਹਤਿਆਰੀ ਹਤਿਆਰੇ ਹੋ ਜਾਂਦੇ, ਪਾਪੀ ਨਿਬੜ ਜਾਂਦੇ। ਇਸ ਤਰ੍ਹਾਂ ਸਾਧ ਸੰਗਤ ਉਹਨਾਂ ਦਾ ਕੋਈ ਦਰਸ਼ਨ ਨਹੀਂ ਕਰਨਾ। ਜਦੋਂ ਜਿਨ੍ਹਾਂ ਨੇ ਗੁਰੂ ਦੀ ਨਿੰਦਿਆ ਕੀਤੀ ਉਦੋਂ ਗੁਰੂ ਨੇ ਕਹਿ ਦਿੱਤਾ ਭਾਈ ਇਹਨਾਂ ਦਾ ਦਰਸ਼ਨ ਨਾ ਕਰਿਓ। ਇੱਥੋਂ ਤੱਕ ਪਾਤਸ਼ਾਹ ਨੇ ਕਿਹਾ ਤਪੇ ਦੇ ਮੂੰਹ ਨਾ ਕੋਈ ਲੱਗਿਓ, ਫਿਰ ਇਸ ਕਹਿ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰ ਹੈ ਫਿਟਕਾਰਿਆ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਭਾਈ ਇਹਦੇ ਮੂੰਹ ਨਾ ਕੋਈ ਲੱਗਿਓ। ਗੁਰੂ ਦੀ ਨਿੰਦਿਆ ਕਰਨ ਵਾਲੇ ਪਾਪਿਸ਼ਟ ਹਤਿਆਰੀ ਹੋ ਜਾਂਦੇ, ਉਹਨਾਂ ਦੇ ਦਰਸ਼ਨ ਵੀ ਮਾੜੇ ਹੁੰਦੇ ਨੇ।
ਓਹੇ ਘਰ ਘਰ ਫਿਰ ਹੈ ਕਸ਼ੁੱਧ ਮਨ ਜਿਉ ਧਰ ਕਟ ਨਾਰੀ।
ਕਹਿੰਦੇ ਭਾਈ ਉਹ ਇਸ ਤਰ੍ਹਾਂ ਕਸ਼ੁੱਧ ਹੋ ਜਾਂਦੇ, ਮੈਲੇ ਹੋ ਜਾਂਦੇ, ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋ ਜਾਂਦਾ ਜਿਉ ਧਰ ਕਟ ਨਾਰੀ ਦਾ ਅਰਥ ਹੈ ਜਿਵੇਂ ਵਿਵਚਾਰ ਨੂੰ ਔਰਤ ਥਾਂ ਥਾਂ ਘਰ ਘਰ ਘੁੰਮਦੀ ਹੈ, ਉਹ ਦੁਨੀਆਂ ਵਿੱਚ ਅਪਜਸ ਖੱਟਦੀ ਹੈ, ਏਦਾਂ ਗੁਰੂ ਦੇ ਨਿੰਦਕਾਂ ਦਾ ਹਾਲ ਹੁੰਦਾ ਹੈ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ।
ਪਰ ਵੱਡੇ ਭਾਗਾਂ ਵਾਲਿਆਂ ਨੂੰ ਸੰਗਤ ਮਿਲਦੀ ਹੈ। ਗੁਰਮੁਖ ਸਵਾਰੀ ਦਾ ਅਰਥ ਹੈ ਉਹ ਗੁਰਸਿੱਖਾਂ ਵਿੱਚ ਬਹਿ ਕੇ ਆਪਣਾ ਜੀਵਨ ਸਵਾਰ ਲੈਂਦੇ ਨੇ, ਉਹ ਫਿਰ ਨਿੰਦਿਆ ਵਿੱਚ ਨਹੀਂ ਪੈਂਦੇ, ਸਭ ਕੁਝ ਉਹਨਾਂ ਨੂੰ ਪਤਾ ਹੁੰਦਾ। ਪਰ ਸਾਧ ਸੰਗਤ ਉਹ ਇੱਥੇ ਆ ਕੇ ਸੁਰ ਟਕਾਉਂਦੇ ਨੇ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰਮੁਖਾਂ ਵਿੱਚ ਬਹਿ ਕੇ ਜੀਵਨ ਸਵਾਰ ਲੈਂਦੇ, ਨਿੰਦਿਆ ਨਹੀਂ ਕਰਦੇ।
ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ।
ਇਸ ਲਈ ਪਾਤਸ਼ਾਹ ਕਹਿੰਦੇ ਅਰਦਾਸ ਕਰ ਤੂੰ ਗੁਰੂ ਦੇ ਅੱਗੇ, ਹੇ ਸਤਿਗੁਰ ਜੀ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ। ਪਾਤਸ਼ਾਹ ਦਇਆ ਕਰਕੇ ਮਿਲੋ, ਮੈਂ ਸਦਾ ਗੁਰੂ ਤੋਂ ਬਲਿਹਾਰ ਜਾਂਦਾ ਰਵਾਂ, ਮੈਂ ਇਸ ਨਿੰਦਿਆ ਦੇ ਰੋਗ ਤੋਂ ਬਚ ਜਾ, ਮੈਂ ਇਸ ਉਥਾਰੇ ਰੋਗ ਚਿੰਤਾ ਦੇ ਰੋਗ ਤੋਂ ਬਚ ਜਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਆਪਾਂ ਇਸ ਨਿੰਦਿਆ ਤੋਂ ਬਚ ਸਕੀਏ। ਸਾਧ ਸੰਗਤ ਹੁਣ ਨਿੰਦਿਆ ਕਰਨ ਲਈ ਬੰਦੇ ਨੂੰ ਬੰਦਾ ਨਹੀਂ ਚਾਹੀਦਾ ਵੀ ਉਹਦੇ ਕੋਲ ਕਰਨਾ, ਹੁਣ ਤਾਂ ਤੁਹਾਡੇ ਹੱਥ ਵਿੱਚ ਹੀ ਆ, ਤੁਸੀਂ ਚੱਕੀ ਫਿਰਦੇ ਹੋ, ਇਹਦੇ ਉੱਤੇ ਨਿੰਦਿਆ ਚੱਲੀ ਜਾਂਦੀ ਜਿਹਨੂੰ ਕਲੇਸ਼ ਬੁੱਕ ਕਹਿੰਦੇ ਆ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਇਹ ਸਾਧ ਸੰਗਤ ਦਹਾਕਿਆਂ ਤੋਂ ਸਦੀਆਂ ਤੋਂ ਗੁਰੂ ਦੇ ਘਰ ਦੀ ਵਡਿਆਈ ਹੋਈ ਹੈ, ਵਡਿਆਈ ਰਹਿਣੀ ਹੈ, ਨਿੰਦਕਾਂ ਨੂੰ ਕੋਈ ਥਾਂ ਨਹੀਂ ਹੈ। ਇਹ ਅਸੀਂ ਛੋਟੀ ਛੋਟੀ ਗੱਲ ਉੱਤੇ ਹੁਣ ਨਿੰਦਿਆ ਕਰਨ ਲੱਗ ਪਏ। ਮੈਨੂੰ ਸਾਧ ਸੰਗਤ ਉੱਥੇ ਗੋਰਾ ਸਾਇੰਟਿਸਟ ਮਿਲਿਆ ਬਾਹਰ ਵਿਦੇਸ਼ ਵਿੱਚ, ਉਹ ਕਹਿੰਦਾ ਭਾਈ ਸਾਹਿਬ ਜੀ ਸਾਰੇ ਝਗੜੇ ਆ ਚਿੰਤਾ ਕਲੇਸ਼ਬੁੱਕ ਇੰਸਟਾਗ੍ਰਾਮ ਤੇ ਵਟਸਐਪ ਦੇ ਪਏ ਹੋਏ ਆ, ਇਹ ਸਭ ਕੁਝ ਉਹਨਾਂ ਪੜ੍ਹੇ ਲਿਖੇ ਲੋਕਾਂ ਨੇ ਕਈ ਦਹਾਕੇ ਪਹਿਲਾਂ ਵਰਤ ਕੇ ਬੰਦ ਕਰ ਦਿੱਤਾ, ਜਿਹੜੀਆਂ ਚੀਜ਼ਾਂ ਨੂੰ ਹੁਣ ਆਪਾਂ ਪ੍ਰੈਫਰੈਂਸ ਦੇ ਰਹੇ। ਇਹ ਸਾਰਾ ਕਲੇਸ਼ ਕੱਲ ਕਲੇਸ਼ ਇਹਦੇ ਉੱਤੇ ਪਿਆ ਹੋਇਆ। ਨਿੰਦਿਆ ਤੋਂ ਬਚੋ, ਗੁਰੂ ਦਾ ਨਾਮ ਜਪੀਏ, ਇਹ ਜੀਵਨ ਸਫਲ ਹੋਵੇ। ਮਨ ਨੂੰ ਸਮਝਾਓ ਮੇਰੇ ਮਨ, ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲਿਹਰੀਏ। ਗੁਰੂ ਤੋਂ ਬਲਿਹਾਰ ਜਾਈਏ, ਰਤਨ ਜਨਮ ਸਫਲ ਹੋਵੇ। ਇੱਕ ਵਾਰ ਪਿਆਰ ਨਾਲ ਆਖਰੀ ਪੰਕਤੀਆਂ ਦਾ ਆਪਾਂ ਪਾਠ ਫਿਰ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ। ਪੁੱਲ ਚੁੱਕ ਦੀ ਖਿਮਾ ਬਖਸ਼ਣੀ, ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨਕੋਟ ਸ਼ੁਕਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ। ਆਪਣੇ ਲਈ ਵੀ ਅਰਦਾਸ ਕਰਿਓ, ਮੇਰੇ ਲਈ ਵੀ ਕਰਿਓ, ਅਸੀਂ ਕਹਿਣ ਵਾਲੇ ਵੀ ਗੁਰੂ ਦੇ ਸ਼ਬਦ ਨਾਲ ਅੰਦਰੋਂ ਜੁੜ ਸਕੀਏ, ਤਾਂ ਜੋ ਤੁਹਾਡੀ ਚਰਨ ਤੋੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ। ਪਿਆਰ ਨਾਲ ਪੰਕਤੀ ਸਰਵਣ ਕਰੋ ਜੀ।
ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ ਕਉ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।